काजी सो जो उल्टी करे गुर प्रसादी जीवत मरे।
ਤੇ ਕਾਜੀ ਵੀ ਉਹੀ ਆਪਣੇ ਆਪ ਨੂੰ ਸਹੀ ਅਖਵਾ ਸਕਦਾ ਹੈ ਤੇ ਜਿਹੜਾ ਆਪਣੀ ਬਿਰਤੀ ਨੂੰ ਉਲਟੀ ਕਰ ਲਵੇ, ਭਾਵ ਜਿਹੜੀ ਸੰਸਾਰਾਕਾਰ ਬਿਰਤੀ ਇਸ ਨੂੰ ਬ੍ਰਹਮਾਕਾਰ ਕਰ ਲਵੇ, ਪਾਪਾਂ ਵੱਲੋਂ ਹਟ ਕੇ ਮਾਇਆ ਦੇ ਲੋਭ ਲਾਲਚ ਨੂੰ ਛੱਡ ਕੇ ਇਮਾਨਦਾਰ ਬਣ ਜਾਵੇ, ਇਨਸਾਫ ਪਸੰਦ ਬਣ ਜਾਵੇ, ਕਾਜੀ ਵੀ ਉਹੀ ਹੋ ਸਕਦਾ ਹੈ ਗੁਰਪ੍ਰਸਾਦੀ ਜੀਵਤ ਮਰੈ। ਹਾਂ, ਜਿਹੜਾ ਗੁਰੂ ਦੀ ਕਿਰਪਾ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ, ਜਿਉਂਦੇ ਜੀ ਸੰਸਾਰ ਦਾ ਮਾਇਆ ਦਾ ਸਰੀਰ ਦਾ ਮੋਹ ਛੱਡ ਦਿੰਦਾ ਹੈ, ਬਈ ਉਹੀ ਅਸਲੀ ਕਾਜੀ ਆਪਣੇ ਆਪ ਨੂੰ ਸਫਲ ਕਾਜੀ ਅਖਵਾ ਸਕਦਾ ਹੈ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ।
ਬਈ ਖੋਟਾ ਸਿੱਕਾ ਕਿਸ ਨੂੰ ਆਖਿਆ ਤੇ ਖਰਾ ਸਿੱਕਾ ਕਿਹੋ ਜਿਹਾ ਹੁੰਦਾ ਹੈ, ਉਹਦੀ ਵਿਚਾਰ ਸਤਿਗੁਰੂ ਮਹਾਰਾਜ ਦੱਸ ਰਹੇ ਹਨ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਅਸਲੀ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਜਿਹੜਾ ਕੇਵਲ ਉਸ ਵਾਹਿਗੁਰੂ ਪਰਮੇਸ਼ਰ ਦੀ ਪਰਮਾਤਮਾ ਦੀ ਬ੍ਰਹਮ ਦੀ ਵਿਚਾਰ ਕਰਦਾ ਉਹੀ ਬ੍ਰਾਹਮਣ ਹੈ। ਆਪ ਤਰੈ ਸਗਲੇ ਕੁਲ ਤਾਰੈ, ਉਹ ਆਪ ਵੀ ਤਰ ਜਾਂਦਾ ਤੇ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ।
ਦਾਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਉਪਦੇਸ਼ ਸਾਰਿਆਂ ਲਈ ਸਾਂਝਾ ਹੈ। ਕਈ ਲੋਕ ਕਹਿੰਦੇ ਅਸੀਂ ਬੜੇ ਦਾਨਸ਼ਵੰਦ ਹਾਂ, ਬੜੇ ਅਕਲਮੰਦ ਹਾਂ, ਤੇ ਕਈ ਜਿਹੜੇ ਮੁਸਲਮਾਨ ਉਹ ਕਹਿੰਦੇ ਅਸੀਂ ਮੂਮਨ ਹਾਂ, ਪਰ ਸਤਿਗੁਰੂ ਮਹਾਰਾਜ ਸਭ ਨੂੰ ਸਾਂਝਾ ਉਪਦੇਸ਼ ਦੇ ਰਹੇ ਹਨ। ਦਾਨ ਸੰਬੰਧ ਸੋਈ ਦਿਲ ਧੋਵੈ, ਅਸਲੀ ਅਕਲਮੰਦ ਸਿਆਣਾ ਪੁਰਸ਼ ਉਹੀ ਹੈ ਦਿਲ ਧੋਵੈ, ਜਿਹੜਾ ਦਿਲ ਦੀ ਮੈਲ ਨੂੰ ਧੋ ਲਵੇ, ਅੰਦਰਲੀ ਮਨ ਦੀ ਮੈਲ ਨੂੰ ਧੋ ਲਵੇ। ਤੇ ਮੁਸਲਮਾਨ ਵੀ ਉਹੀ ਹੈ ਜਿਹੜਾ ਆਪਣੇ ਅੰਦਰ ਹਉਮੈ ਤੇ ਪਾਪਾਂ ਵਿਕਾਰਾਂ ਦੀ ਮੈਲ ਨੂੰ ਨਾਸ ਕਰ ਲੈਂਦਾ ਹੈ।
ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹਿ ਕਾ ਨਿਸ਼ਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਪੜਿਆ ਹੋਇਆ ਉਹੀ ਸਮਝਿਆ ਜਾਂਦਾ ਹੈ ਤੇ ਉਹੀ ਪ੍ਰਵਾਨ ਹੁੰਦਾ ਜਿਸ ਸਿਰ ਦਰਗਹਿ ਕਾ ਨਿਸ਼ਾਨ, ਜਿਸ ਦੇ ਸਿਰ ਉਤੇ ਦਰਗਾਹ ਦਾ ਨਿਸ਼ਾਨ ਪੈ ਜਾਂਦਾ ਹੈ, ਭਾਵ ਜਿਸ ਦੇ ਮੱਥੇ ਉਤੇ ਵਾਹਿਗੁਰੂ ਦੀ ਦਰਗਾਹ ਦੇ ਵਿਚ ਪ੍ਰਵਾਨਗੀ ਦਾ ਚਿੰਨ ਪੈ ਜਾਂਦਾ ਹੈ, ਪ੍ਰਵਾਨਗੀ ਦੀ ਮੋਹਰ ਲੱਗ ਜਾਂਦੀ ਹੈ, ਉਹੀ ਅਸਲੀ ਪੜਿਆ ਹੋਇਆ ਉਹੀ ਸੁਲਝਿਆ ਹੋਇਆ ਵਿਦਵਾਨ ਆਖਿਆ ਜਾਂਦਾ ਤੇ ਉਹੀ ਅੱਗੇ ਪਾਈ ਪ੍ਰਵਾਨ ਗਿਣਿਆ ਜਾਂਦਾ ਹੈ।
ਧਰਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਦਕਾ ਢੱਬ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਹੀ ਅੱਗੇ ਪਵਿੱਤਰ ਬਾਣੀ ਹੋਰ ਆ ਰਹੀ ਹੈ। ਧਨਾਸਰੀ ਰਾਗ ਦੇ ਵਿਚ ਪਹਿਲੇ ਪਾਤਸ਼ਾਹ ਤੀਜੇ ਕਾਰ ਸੁਰਤਾਲ ਵਿਚ ਇਹ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਸ਼ਬਦ ਦੀ ਉਥਾਨਕਾ ਮਹਾਂਪੁਰਖੇ ਦੱਸਦੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੇ ਵਿੱਚ ਗਏ। ਲਾਹੌਰ ਉਸ ਵੇਲੇ ਇੱਕ ਪੰਜਾਬ ਦੀ ਰਾਜਧਾਨੀ ਮੰਨੀ ਜਾਂਦੀ ਸੀ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਲਾਹੌਰ ਵਿੱਚ ਗਏ ਉੱਥੇ ਇੱਕ ਪਖੰਡੀ ਬ੍ਰਾਹਮਣ ਸੀ ਔਰ ਉਸਨੇ ਆਪਣੇ ਮੂਹਰੇ ਕੁਛ ਮੂਰਤੀਆਂ ਰੱਖੀਆਂ ਹੋਈਆਂ ਸਨ, ਉਹਨਾਂ ਦੀ ਪੂਜਾ ਕਰ ਰਿਹਾ ਸੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸਨੂੰ ਖੜੇ ਵੇਖ ਰਹੇ ਸਨ। ਕੁਛ ਸਮੇਂ ਤੋਂ ਬਾਅਦ ਉਸਨੇ ਅੱਖਾਂ ਬੰਦ ਕਰ ਲਈਆਂ, ਕਾਫੀ ਦੇਰ ਤੱਕ ਅੱਖਾਂ ਮੀਟ ਕੇ ਬੈਠਾ ਰਿਹਾ ਤੇ ਜਦੋਂ ਅੱਖਾਂ ਖੋਲੀਆਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸਨੂੰ ਪੁੱਛਣ ਲੱਗੇ, ਭਾਈ ਤੂੰ ਦੱਸ ਇਹ ਅੱਖਾਂ ਕਿਉਂ ਮੀਟੀਆਂ ਸਨ? ਕਹਿੰਦਾ ਤੁਹਾਨੂੰ ਨਹੀਂ ਪਤਾ, ਜਦੋਂ ਮੈਂ ਅੱਖਾਂ ਬੰਦ ਕਰਦਾ ਹਾਂ ਮੈਨੂੰ ਤੇ ਤਿੰਨੇ ਲੋਕਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ। ਜਦੋਂ ਇਹ ਗੱਲ ਸੁਣੀ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੱਸ ਪਏ। ਜਦੋਂ ਇਹ ਸਮਾਧੀ ਲਾਈ ਬੈਠਾ ਸੀ ਨਾ, ਨਕਲੀ ਸਮਾਧੀ ਬਗਲ ਸਮਾਧੀ, ਤੇ ਗੁਰੂ ਮਹਾਰਾਜ ਨੇ ਜਿਹੜੀ ਇਹਦੀ ਠਾਕਰਾਂ ਵਾਲੀ ਚੌਂਕੀ ਸੀ, ਇੱਕ ਡੱਬਾ ਜਿਹਾ ਸੀ, ਪਹਿਲਾਂ ਤੋਂ ਸਾਹਮਣੇ ਪਿਆ ਸੀ ਤੇ ਗੁਰੂ ਮਹਾਰਾਜ ਨੇ ਉਹ ਕਹਿ ਕੇ ਸੇਵਾਦਾਰ ਨੂੰ ਪਿਛਲੇ ਪਾਸੇ ਇਹਦੇ ਰਖਵਾ ਦਿੱਤਾ। ਜਦੋਂ ਇਹਨੇ ਅੱਖਾਂ ਖੋਲੀਆਂ ਤੇ ਇਹਦਾ ਧਿਆਨ ਉਸ ਚੌਂਕੀ ਵੱਲ ਜਾਣਾ ਸੀ ਕਿਉਂਕਿ ਉਹਦੇ ਵਿੱਚ ਠਾਕਰਾਂ ਦੀਆਂ ਮੂਰਤੀਆਂ ਵੀ ਸਨ ਤੇ ਕੁਛ ਮਾਇਆ ਵੀ ਸੀ ਭੇਟਾ ਪੂਜਾ ਦੀ। ਤੇ ਪੁੱਛਣ ਲੱਗਿਆ ਕਹਿੰਦਾ ਮਹਾਰਾਜ ਵੀ ਇਹ ਮੇਰੀਆਂ ਮੂਰਤੀਆਂ ਸਨ ਤੇ ਨਾਲ ਕੁਛ ਮਾਇਆ ਵੀ ਸੀ, ਉਹ ਕਿੱਥੇ ਚਲੀ ਗਈ ਹੈ? ਗੁਰੂ ਮਹਾਰਾਜ ਵਿਅੰਗ ਦੇ ਨਾਲ ਕਹਿਣ ਲੱਗੇ, ਤੂੰ ਕਹਿੰਦਾ ਮੈਨੂੰ ਸਮਾਧੀ ਲਾ ਕੇ ਤਿੰਨ ਲੋਕਾਂ ਦਾ ਗਿਆਨ ਹੋ ਜਾਂਦਾ, ਤੈਨੂੰ ਹੁਣ ਚੌਂਕੀ ਦਾ ਪਤਾ ਨਹੀਂ ਲੱਗਦਾ ਕਿੱਥੇ ਗਈ ਹੈ? ਉਹ ਤਿੰਨ ਲੋਕਾਂ ਤੋਂ ਬਾਹਰ ਤੇ ਜਾ ਨਹੀਂ ਸਕਦੀ। ਤੇ ਉਸ ਦਾ ਪਖੰਡ ਦਾ ਪਰਦਾ ਗੁਰੂ ਮਹਾਰਾਜ ਨੇ ਫਾਸ਼ ਕੀਤਾ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਕਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟ ਹੈ ਨਾਕ ਪਕੜਾ ਹੈ ਠੱਗਣ ਕੋ ਸੰਸਾਰ। ਰਹਾਉ ਸਤਿਗੁਰੂ ਕਹਿੰਦੇ ਨੇ, ਐ ਪੰਡਤਾ, ਇਸ ਕਲਯੁਗ ਦੇ ਵਿੱਚ ਤਾਂ ਵਾਹਿਗੁਰੂ ਦਾ ਨਾਮ ਹੀ ਸਾਰ ਸਭ ਤੋਂ ਉੱਤਮ ਸਾਧਨ ਹੈ, ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਔਰ ਤੂੰ ਨਾਮ ਤੇ ਜਪਦਾ ਨਹੀਂ ਤੇ ਹੋਰ ਪਖੰਡ ਕਰ ਰਿਹਾ ਹੈ। ਅੱਖੀਂ ਤਾਂ ਮੀਟ ਹੈ, ਤੂੰ ਅੱਖਾਂ ਮੀਟ ਕੇ ਬੈਠ ਜਾਂਦਾ ਤੇ ਨਾਕ ਪਕੜਾ ਤੇ ਨਾਲ ਨੱਕ ਵੀ ਪਕੜ ਲੈਂਦਾ। ਆ ਜਿਹੜੇ ਯੋਗਾ ਕਰਦੇ ਨੇ ਨਾ ਤੇ ਉਹ ਨੱਕ ਵੀ ਪਕੜਦੇ ਨੇ, ਫਿਰ ਉਹ ਸਾਹ ਵੀ ਗਿਣ ਮਿਣ ਕੇ ਲੈਂਦੇ ਹੈ। ਤੇ ਗੁਰੂ ਮਹਾਰਾਜ ਕਹਿੰਦੇ, ਵੇਖ ਤੂੰ ਅੱਖਾਂ ਵੀ ਮੀਟ ਲੈਣਾ ਤੇ ਨੱਕ ਪਕੜ ਲੈਣਾ, ਕਾਹਦੇ ਲਈ ਠੱਗਣ ਕੋ ਸੰਸਾਰ? ਵੀ ਸੰਸਾਰ ਨੂੰ ਠੱਗਣ ਵਾਸਤੇ ਇਹੋ ਜਿਹੀਆਂ ਬਗਲ ਸਮਾਧੀਆਂ ਲਾ ਰਿਹਾ ਹੈ ਵੀ ਲੋਕ ਮੇਰੇ ਕੋਲ ਆਉਣ ਤੇ ਝੂਠ ਤੂਫਾਨ ਬੋਲ ਬੋਲ ਕੇ ਮੈਂ ਉਹਨਾਂ ਕੋਲੋਂ ਮਾਇਆ ਤੇ ਹੋਰ ਧਨ ਬਟੋਰਾਂ? ਇਸ ਇੱਛਾ ਨੂੰ ਲੈ ਕੇ ਤੂੰ ਇਹ ਸਭ ਕੁਝ ਕਰ ਰਿਹਾ ਹੈ। ਤੇ ਨਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਰੰਭ ਤੋਂ ਉਪਦੇਸ਼ ਦਿੰਦੇ ਹਨ,
ਕਾਲ ਨਾਹੀ ਜੋਗ ਨਾਹੀ ਨਾਹੀ ਸਤਕਾ ਟੱਬ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਉਸ ਪੰਡਤ ਨੂੰ, ਕਹਿਣ ਲੱਗੇ ਵੇਖ ਕਾਲ ਨਾਹੀ, ਹੁਣ ਜਿਹੜਾ ਸਮਾਂ ਹੈ ਇਹ ਕਲਯੁਗ ਦਾ ਹੈ, ਇਹਦੇ ਵਿੱਚ ਹੋਰ ਕਿਸੇ ਧਰਮ ਕਰਮ ਕਰਨ ਦਾ ਸਮਾਂ ਨਹੀਂ ਹੈ, ਕਿਉਂਕਿ ਕਲ ਮੈਂ ਰਾਮ ਨਾਮ ਸਾਰ ਹੈ, ਇਹ ਨਾਮ ਜਪਣ ਦਾ ਹੀ ਸਮਾਂ ਹੈ। ਸਤਿਗੁਰੂ ਨੇ ਬਾਰ ਬਾਰ ਬਾਣੀ ਦੇ ਵਿੱਚ ਲਿਖਿਆ ਹੈ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰੋਤ ਨਾਹੀ ਨਾਹੀ ਮਤ ਪਾਰੋ ਭੁੱਲੋ ਭੁੱਲੋ ਰੇ ਮਨ ਵੱਤਰ ਬੀਜਣ ਨਾਓ ਬੋਏ ਖੇਤੀ ਲਾਏ ਮਨੁਆ ਪਲੋ ਸਮੋ ਸੁਆਓ। ਵੀ ਹੁਣ ਤੇ ਨਾਮ ਬੀਜਣ ਦੀ ਵੱਤਰ ਹੈ, ਆਣ ਰੋਤੀ ਆਣ ਬੋਈਏ ਫਲ ਨਾ ਫੁੱਲੇ ਤਾਹੀ, ਜੇ ਰੁੱਤ ਕੋਈ ਹੋਰ ਹੋਵੇ ਬੀਜ ਕੋਈ ਹੋਰ ਬੀਜੀਏ ਉਹ ਨਹੀਂ ਉੱਗ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਹੁਣ ਤੇ ਨਾਮ ਜਪਣ ਦਾ ਸਮਾਂ ਹੈ, ਪਰ ਤੂੰ ਨਾਮ ਜਪ ਨਹੀਂ ਰਿਹਾ, ਕਾਲ ਨਾਹੀਂ ਹੋਰ ਕਿਸੇ ਧਰਮ ਕਰਮ ਦਾ ਹੁਣ ਸਮਾਂ ਨਹੀਂ, ਰੁੱਤ ਨਹੀਂ ਹੈ ਤੇ ਯੋਗ ਨਾਹੀਂ, ਤੇ ਯਾਦ ਰੱਖ ਨਾਹੀਂ ਹੁਣ ਯੋਗ ਕੀਤਾ ਕਦੀ ਸਫਲ ਹੋ ਸਕਦਾ, ਕਿਉਂਕਿ ਵੀ ਇਹ ਨੱਕ ਪਕੜ ਕੇ ਨਾਲ ਉਹ ਪ੍ਰਾਣਾਯਾਮ ਵੀ ਕਰਦਾ ਸੀ, ਯੋਗ ਵੀ ਕਰਦਾ ਸੀ। ਗੁਰੂ ਮਹਾਰਾਜ ਕਹਿੰਦੇ, ਭਾਈ ਨਾ ਤੇ ਹੁਣ ਪਿਛਲੇ ਹੋਰ ਯੁਗਾਂ ਦੇ ਧਰਮ ਕਰਨ ਦਾ ਸਮਾਂ ਹੈ ਤੇ ਨਾ ਹੀ ਹੁਣ ਯੋਗ ਦਾ ਸਮਾਂ ਹੈ, ਨਾ ਹੀ ਸਤਕਾ ਟੱਬ ਤੇ ਨਾ ਹੀ ਜਿਹੜਾ ਸਤਯੁਗ ਦੇ ਵਿੱਚ ਲੋਕੀ ਕੋਈ ਸਤ ਪ੍ਰਤੱਗੀ ਹੁੰਦੇ ਸਨ ਜਾਂ ਕੋਈ ਸਤ ਬ੍ਰਹਮਚਰਜ ਰੱਖਦੇ ਸਨ, ਉਹਦਾ ਵੀ ਕੋਈ ਢੰਗ ਤਰੀਕਾ ਦਿਖਾਈ ਨਹੀਂ ਦੇ ਰਿਹਾ।
ਥਾਨਸਤ ਜਗ ਪਰਿਸ਼ਟ ਹੋਏ ਡੂਬਤਾ ਇਵ ਜਗ,
ਕਿਉਂ ਇਹਦਾ ਕਾਰਨ ਕੀ ਹੈ? ਗੁਰੂ ਮਹਾਰਾਜ ਕਹਿੰਦੇ ਥਾਨਸ਼ਟ, ਥਾਨਸ਼ਟ ਦਾ ਅਰਥ ਹੈ ਵੀ ਜਿਹੜੇ ਥਾਨਸ਼ਟ ਜਿਹੜੇ ਇਸ਼ਟਾਂ ਦੇ ਅਸਥਾਨ, ਪੂਜਨ ਯੋਗ ਅਸਥਾਨ, ਭਾਵ ਜਿਹੜੇ ਧਰਮ ਅਸਥਾਨ ਨੇ, ਤੀਰਥ ਨੇ, ਉਹ ਤਾਂ ਸਾਰੇ ਸੰਸਾਰ ਦੇ ਭ੍ਰਿਸ਼ਟ ਹੋ ਚੁੱਕੇ ਨੇ, ਕਿਉਂਕਿ ਸਮਾਂ ਕਲਯੁਗ ਦਾ ਹੈ। ਇਹਦੇ ਵਿੱਚ ਜਿੰਨੇ ਵੀ ਪੂਜਨ ਯੋਗ ਅਸਥਾਨ ਨੇ, ਤੀਰਥ ਨੇ, ਉਹ ਸਾਰੇ ਹੀ ਭ੍ਰਿਸ਼ਟ ਹੋ ਚੁੱਕੇ ਨੇ। ਡੁੱਬਤਾ ਇਹ ਜਗ, ਤੇ ਅਸੀਂ ਤੇ ਵੇਖ ਰਹੇ ਹਾਂ ਸਾਰਾ ਸੰਸਾਰ ਇਸੇ ਤਰ੍ਹਾਂ ਹੀ ਡੁੱਬ ਰਿਹਾ ਹੈ। ਇਹਦਾ ਮਤਲਬ ਇਹ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਉਸ ਵੇਲੇ ਧਰਮ ਅਸਥਾਨਾਂ ਤੇ ਰਹਿਣ ਵਾਲੇ ਲੋਕ ਸਨ, ਉਹਨਾਂ ਦਾ ਜਿਹੜਾ ਕਰੈਕਟਰ ਸੀ, ਉਹਨਾਂ ਦਾ ਅਖਲਾਕ ਸੀ, ਉਹ ਖਤਮ ਹੋ ਗਿਆ ਸੀ। ਔਰ ਉੱਥੇ ਉਹ ਚੋਰੀਆਂ ਵੀ ਕਰਦੇ ਅਤੇ ਯਾਰੀਆਂ ਵੀ ਕਰਦੇ, ਭੈੜੇ ਕੰਮ ਵੀ ਕਰਦੇ। ਤੇ ਹੁਣ ਵੀ ਤੁਸੀਂ ਜਾਓ, ਜਿੰਨੇ ਵੀ ਵੱਡੇ ਵੱਡੇ ਤੀਰਥ ਨੇ, ਉੱਥੇ ਚੋਰੋ ਚੱਕੇ ਵਧੇਰੇ ਤੁਹਾਨੂੰ ਮਿਲਣਗੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੁਣ ਜਿਹੜੇ ਇਹ ਪੂਜਨ ਯੋਗ ਅਸਥਾਨ ਸਨ ਤੇ ਬੜੇ ਬੜੇ ਪਵਿੱਤਰ ਤੀਰਥ ਮੰਨੇ ਜਾਂਦੇ ਸਨ, ਉਹ ਤਾਂ ਹੁਣ ਭ੍ਰਿਸ਼ਟ ਹੋ ਗਏ ਨੇ, ਇਉਂ ਭੈੜੇ ਕੰਮਾਂ ਕਰਕੇ ਵੀ ਭ੍ਰਿਸ਼ਟ ਹੋ ਗਏ ਨੇ। ਤੇ ਦੂਸਰੀ ਗੱਲ ਇਹ ਵੀ ਹੈ ਵੀ ਉੱਥੇ ਲੋਕ ਜਾ ਕੇ ਉੱਥੇ ਗੰਦਗੀ ਪਸਾਰਦੇ ਨੇ, ਮਲ ਮੂਤਰ ਹੋਰ ਕਿਰਿਆ ਕਰਦੇ ਨੇ, ਉਹਨਾਂ ਦੇ ਨਾਲ ਵੀ ਉਹ ਭ੍ਰਿਸ਼ਟ ਹੋ ਗਏ ਨੇ। ਤੁਸੀਂ ਹੁਣ ਕਿਤੇ ਵੀ ਚਲੇ ਜਾਓ, ਗੰਗਾ, ਜਮਨਾ, ਗੋਦਾਵਰੀ, ਸੁਰਸਤੀ, ਉੱਥੇ ਲੋਕ ਕਿਨਾਰੇ ਤੇ ਗੰਦਗੀ ਖਿਲਾਰੀ ਜਾਂਦੇ ਨੇ, ਉਹ ਥਾਂ ਵੀ ਭ੍ਰਿਸ਼ਟ ਕਰ ਦਿੱਤੇ ਨੇ ਲੋਕਾਂ ਨੇ। ਇਸੇ ਲਈ ਸਤਿਗੁਰੂ ਮਹਾਰਾਜ ਦੇ ਇਹ ਬਚਨ ਬਿਲਕੁਲ ਯਥਾਰਥ ਨੇ ਵੀ ਜਿਹੜੇ ਪੂਜਨ ਯੋਗ ਅਸਥਾਨ ਸਨ, ਤੀਰਥ ਅਸਥਾਨ ਸਨ, ਉਹ ਸਾਰੇ ਭ੍ਰਿਸ਼ਟ ਹੋ ਗਏ ਨੇ ਕਲਯੁਗ ਦੇ ਵਿੱਚ। ਇਹ ਸਾਰਾ ਸੰਸਾਰ ਇਸ ਤਰ੍ਹਾਂ ਡੁੱਬ ਰਿਹਾ ਹੈ।
ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮਿਟੈ ਨਾਕ ਪਕੜੈ, ਠੱਗਣ ਕੋ ਸੰਸਾਰ ਰਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਪਖੰਡੀ ਪੰਡਿਤ ਨੂੰ ਕਹਿੰਦੇ ਨੇ ਵੀ ਵੇਖ, ਕਲਯੁਗ ਦੇ ਵਿੱਚ ਤਾਂ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ, ਤੂੰ ਉਹ ਨਾਮ ਜਪ, ਪਰ ਤੂੰ ਉਹ ਨਾਮ ਨਹੀਂ ਜਪ ਰਿਹਾ। ਅੱਖੀ ਤਾਂ ਮੀਟੈ, ਊ ਅੱਖਾਂ ਵੀ ਮੀਟ ਲੈਣਾ ਤੇ ਨੱਕ ਵੀ ਪਕੜ ਲੈਣਾ, ਨਾਲ ਪ੍ਰਾਣਾਯਾਮ ਵੀ ਕਰਦਾ, ਯੋਗਾ ਵੀ ਕਰਦਾ, ਠੱਗਣ ਕੋ ਸੰਸਾਰ ਤੇ ਸੰਸਾਰ ਨੂੰ ਠੱਗਣ ਵਾਸਤੇ ਸਾਰਾ ਕੁਝ ਤੂੰ ਕਰ ਰਿਹਾ ਹੈ।
ਆਂਟ ਸੇਤੀ ਨਾਕ ਪਕੜੈ, ਸੂਜਤੇ ਤਿੰਨ ਲੋ।
ਰਹਾਉ, ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਫਿਰ ਤੂੰ ਵੇਖ, ਆਂਟ ਸੇਤੀ ਨਾਕ ਪਕੜੈ, ਅੰਗੂਠੇ ਤੇ ਆਂਟ ਜਿਹੜੀ ਆ ਚੀਚੀ ਉਂਗਲੀ ਹੈ, ਇਹਦੇ ਨਾਲ ਤੂੰ ਨੱਕ ਪਕੜਦੈ। ਆਂਟ ਸੇਤੀ ਨਾਕ ਪਕੜੈ ਵੀ ਅੰਗੂਠੇ ਤੇ ਚੀਚੀ ਉਂਗਲੀ ਨਾਲ ਨੱਕ ਪਕੜ ਲੈਣਾ ਤੇ ਆਪਦੇ ਜਾਣੇ ਸਮਾਧੀ ਲਾ ਕੇ ਬਹਿਨਾ। ਜਦੋਂ ਤੂੰ ਤੈਨੂੰ ਕੋਈ ਪੁੱਛਦਾ ਹੈ ਵੀ ਦੱਸ, ਤੈਨੂੰ ਇਸ ਤਰ੍ਹਾਂ ਸਮਾਧੀ ਲਾ ਕੇ ਅੱਖਾਂ ਮੀਟ ਕੇ ਕੀ ਮਿਲਦਾ ਹੈ, ਤੂੰ ਅੱਗੋਂ ਇਹ ਗੱਲ ਆਖਦਾ, ਸੂਈ ਤੇ ਤਿੰਨ ਲੋ, ਮੈਨੂੰ ਤਿੰਨੇ ਲੋਕਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ। ਜਦੋਂ ਮੈਂ ਸਮਾਧੀ ਲਾਉਣਾ, ਮੈਨੂੰ ਤਿੰਨੇ ਲੋਕਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਮਗਰ ਪਾਛੈ ਕਛ ਨਾ ਸੂਝੈ, ਇਹੋ ਪਦਮ ਅਲੋ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਵੇਖ, ਤੂੰ ਇਹ ਪਦਮ ਆਸਣ ਵੀ ਲਾਇਆ ਹੋਇਆ। ਪਦਮ ਆਸਣ ਇੱਕ ਆਸਣ ਦਾ ਨਾਮ ਹੈ, ਕਿਉਂਕਿ ਵੈਸੇ 84 ਆਸਣ ਮੰਨੇ ਨੇ ਤੇ 84 ਦੇ ਵਿੱਚੋਂ ਪਦਮ ਆਸਣ ਤੇ ਸਿੱਧ ਆਸਣ ਦੋ ਪ੍ਰਧਾਨ ਨੇ। ਇਹ ਜਿਹੜੇ ਯੋਗੀ ਲੋਕ ਨੇ ਇਹ ਸਿੱਧ ਆਸਣ ਲਾਉਂਦੇ ਸਨ ਤੇ ਜਿਹੜੇ ਹੋਰ ਰਿਸ਼ੀ ਮੁਨੀ ਨੇ ਉਹ ਪਦਮ ਆਸਣ ਲਾਉਂਦੇ ਸਨ ਤੇ ਇਸ ਬ੍ਰਾਹਮਣ ਨੇ ਵੀ ਪਦਮ ਆਸਣ ਲਾਇਆ ਹੋਇਆ ਸੀ ਤੇ ਇਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਤੂੰ ਵੇਖ, ਇਹੋ ਪਦਮਾ ਲੋ, ਤੂੰ ਪਦਮ ਆਸਣ ਲਾਇਆ। ਬੜਾ ਅਲੋਦ ਅਰਥ, ਬੜਾ ਇਹ ਅਲੌਕਿਕ ਹੈ, ਬੜਾ ਅਨੋਖਾ ਜਿਹਾ ਤੂੰ ਪਦਮ ਆਸਣ ਲਾਇਆ ਹੋਇਆ। ਇਹ ਕੀ ਕਰਦੇ ਨੇ, ਜਿਹੜੇ ਸੱਜੇ ਪੈਰ ਦੀ ਅੱਡੀ ਹੈ ਉਹਨੂੰ ਸੱਜੇ ਪੱਟ ਤੇ ਰੱਖ ਲੈਣਾ ਤੇ ਸੱਜੇ ਪੱਟ ਦੀ ਅੱਡੀ ਨੂੰ ਖੱਬੇ ਤੇ ਰੱਖ ਲੈਣਾ ਤੇ ਫਿਰ ਪਿੱਛੋਂ ਦੀ ਬਾਹਾਂ ਕਰਕੇ ਤੇ ਫਿਰ ਗੂਠੇ ਵੀ ਪਕੜਦੇ ਨੇ, ਇਹਨੂੰ ਪਦਮ ਆਸਣ ਕਹਿੰਦੇ ਨੇ। ਪਹਿਲਾਂ ਤੇ ਲਾਉਣਾ ਬੜਾ ਔਖਾ ਜਿਹਾ ਲੱਗਦਾ, ਪਰ ਜਦੋਂ ਅਭਿਆਸ ਹੋ ਜਾਂਦਾ ਫਿਰ ਸੌਖਾ ਵੀ ਹੋ ਜਾਂਦਾ। ਲਓ, ਸਤਿਗੁਰੂ ਮਹਾਰਾਜ ਇਸ ਨੂੰ ਕਹਿੰਦੇ ਨੇ, ਮਗਰ ਪਾਛੈ ਕਛ ਨਾ ਸੂਝੈ, ਇਹੋ ਪਦਮਾ ਲੋ, ਤੂੰ ਇਹ ਬੜਾ ਹੀ ਅਨੋਖਾ ਪਦਮ ਆਸਣ ਲਾਇਆ ਹੋਇਆ ਤੇ ਅੱਖਾਂ ਮੀਟ ਕੇ ਸਮਾਧੀ ਵਿੱਚ ਬੈਠਾ ਤੇ ਮਗਰ ਪਾਛੈ, ਤੇਰੀ ਪਿੱਠ ਪਿੱਛੇ ਕੀ ਹੈ, ਇਹਦੇ ਬਾਰੇ ਤੈਨੂੰ ਕੁਛ ਵੀ ਪਤਾ ਨਹੀਂ ਲੱਗਦਾ। ਕਿਉਂਕਿ ਜਿਹੜੀ ਇਹਦੀ ਠਾਕਰਾਂ ਤੇ ਮਾਇਆ ਵਾਲੀ ਚੌਂਕੀ ਸੀ, ਇਹਦੇ ਪਿਛਲੇ ਪਾਸੇ ਗੁਰੂ ਮਹਾਰਾਜ ਨੇ ਰੱਖ ਦਿੱਤੀ ਸੀ ਜਾਂ ਰਖਵਾ ਦਿੱਤੀ ਸੀ। ਇਹ ਹੁਣ ਸਾਹਮਣੇ ਜਦੋਂ ਨਾ ਇਸ ਨੂੰ ਉਹ ਚੌਂਕੀ ਦਿਸੀ ਤੇ ਇਹਨੂੰ ਪਿੱਛੇ ਦਾ ਕੁਛ ਪਤਾ ਵੀ ਨਾ ਲੱਗੇ ਤੇ ਗੁਰੂ ਮਹਾਰਾਜ ਨੇ ਇਹਨੂੰ ਉਸ ਵੇਲੇ ਵਿਅੰਗ ਦੇ ਨਾਲ ਆਖਿਆ ਵੀ ਤੂੰ ਕਹਿੰਦਾ ਮੈਂ ਪਦਮ ਆਸਣ ਲਾ ਕੇ ਸਮਾਧੀ ਵਿੱਚ ਬੈਠਦਾ, ਮੈਨੂੰ ਤਿੰਨੇ ਲੋਕਾਂ ਦੀ ਸਮਝ ਆ ਜਾਂਦੀ ਹੈ, ਪਿੱਠ ਪਿੱਛੇ ਤੇਰੇ ਕੀ ਪਿਆ ਇਹਦਾ ਤੈਨੂੰ ਕੁਛ ਪਤਾ ਨਹੀਂ ਲੱਗਦਾ, ਇਸੇ ਲਈ ਤੂੰ ਝੂਠ ਬੋਲਦਾ, ਇਹ ਗੱਲਾਂ ਤੇਰੇ ਵਾਸਤੇ ਠੀਕ ਨਹੀਂ ਹਨ, ਤੇ ਇਹੋ ਪਦਮਾ ਲੋ। ਜਾਂ ਇਹਦਾ ਦੂਜਾ ਅਰਥ ਇਹ ਵੀ ਹੈ, ਫਿਰ ਇਹ ਜਿਹੜਾ ਪੰਡਿਤ ਸੀ ਨਾ, ਗੁਰੂ ਮਹਾਰਾਜ ਦੇ ਚਰਨੀ ਢਹਿ ਪਿਆ, ਕਹਿੰਦਾ ਮਹਾਰਾਜ ਮੈਂ ਕਰਾਂ ਕੀ, ਵੀ ਸਾਰੀ ਦੁਨੀਆ ਹੀ ਮਾਇਆ ਦੇ ਲਈ ਇਹ ਪਖੰਡ ਕਰਦੀ ਹੈ ਤੇ ਮੈਂ ਵੀ ਮਾਇਆ ਲਈ ਸਾਰਾ ਕੁਛ ਕਰਦਾ ਹਾਂ, ਜੇ ਮੈਨੂੰ ਮਾਇਆ ਮਿਲ ਜਾਵੇ ਤੇ ਮੈਂ ਪਖੰਡ ਛੱਡ ਦੇਵਾਂਗਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰਾਂ ਦੇ ਘਰ ਆਏ ਤੇ ਕਹਿਣ ਲੱਗੇ, ਅੱਛਾ ਇਉਂ ਕਰ, ਤੂੰ ਪਖੰਡ ਕਰਨਾ ਛੱਡ ਦੇ ਤੇ ਇੱਥੇ ਇੱਕ ਬਹੁਤ ਵੱਡਾ ਖਜ਼ਾਨਾ, ਇੱਥੇ ਕਿਸੇ ਰਾਜੇ ਦਾ ਦੱਬਿਆ ਹੋਇਆ, ਉਹ ਤੈਨੂੰ ਅਸੀਂ ਦੱਸ ਦਿੰਦੇ ਹਾਂ। ਇਹ ਕਹਿੰਦਾ ਠੀਕ ਹੈ ਤੇ ਗੁਰੂ ਮਹਾਰਾਜ ਨੇ ਆਖਿਆ, ਜਿੱਥੇ ਤੂੰ ਬੈਠਾ ਇਹਦੇ ਪਿਛਲੇ ਪਾਸੇ ਜਗ੍ਹਾ ਪੁੱਟ, ਤੇ ਜਦੋਂ ਉਸਨੇ ਧਰਤੀ ਪੁੱਟੀ ਤੇ ਪਦਮ, ਉੱਥੇ ਪਦਮਾਂ ਦੀ, ਕਿਉਂਕਿ ਪਦਮ ਗਿਣਤੀ ਦਾ ਵਾਚਕ ਵੀ ਹੈ, ਜਿਵੇਂ ਅਰਬ ਖਰਬ ਅੱਗੇ ਪਦਮ ਨੀਲ ਸੰਖ ਪੁਰਾਣੀ ਗਿਣਤੀ ਦੇ ਹਿਸਾਬ ਸਨ। ਤੇ ਗੁਰੂ ਮਹਾਰਾਜ ਕਹਿੰਦੇ ਮਗਰ ਪਾਛੈ ਕਛ ਨਾ ਸੂਝੈ, ਇਹੋ ਪਦਮਾ ਲੋ, ਆ ਦੇਖ ਇੱਕ ਪਦਮਾਂ ਦੀ ਗਿਣਤੀ ਦਾ ਬਹੁਤ ਵੱਡਾ ਕੀਮਤੀ ਖਜ਼ਾਨਾ, ਆ ਲੋ ਦਾ ਅਰ ਤੇਰੇ ਪਿੱਛੇ ਛੁਪਿਆ ਹੋਇਆ ਤੇ ਤੈਨੂੰ ਇਹਦਾ ਤੇ ਪਤਾ ਨਹੀਂ ਲੱਗਦਾ। ਤੇ ਊ ਕਹਿੰਦਾ ਮੈਨੂੰ ਤਿੰਨੇ ਲੋਕਾਂ ਦਾ ਗਿਆਨ ਹੁੰਦਾ, ਤੇਰੇ ਪਿੱਛੇ ਰੱਬ ਨੇ ਖਜ਼ਾਨਾ ਲੁਕਾ ਕੇ ਰੱਖਿਆ ਹੋਇਆ, ਤੂੰ ਉਸ ਤੋਂ ਕੱਢ ਤੇ ਆਪਣਾ ਆਪਣਾ ਗਰੀਬੀ ਤੇ ਦਲਿੱਦਰ ਦੂਰ ਕਰ ਲੈ ਤੇ ਪਖੰਡ ਛੱਡ ਦੇ। ਤੇ ਇਹਨੂੰ ਉਹ ਖਜ਼ਾਨਾ ਮਿਲ ਗਿਆ, ਫਿਰ ਇਸਨੇ ਉਹ ਪਖੰਡ ਕਰਨਾ ਛੱਡਿਆ ਸੀ। ਸੋ ਰਹੋ ਵਿਚਾਰ। ਤੀਸਰਾ ਇਹਦਾ ਪਦਮ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਇਹੋ ਪਦਮ ਆਲੋ, ਪਦਮ ਕਹਿੰਦੇ ਨੇ ਕਵਲ ਨੂੰ, ਤੇ ਜਿਹੜਾ ਕੌਲ ਸ਼ਬਦ ਹੈ ਫਾਰਸੀ ਵਿੱਚ ਕੌਲ ਦਾ ਅਰਥ ਹੁੰਦਾ ਸੁਖਨ, ਸੁਖਨ ਦਾ ਅਰਥ ਹੁੰਦਾ ਬਚਨ। ਵੀ ਇਹੋ ਪਦਮ ਆਲੋ, ਆਲੋ ਦਾ ਅਰਥ ਹੈ ਅਲੌਕਿਕ, ਇਹ ਜਿਹੜਾ ਤੇਰਾ ਕੌਲ ਹੈ ਤੇਰਾ ਬਚਨ ਹੈ ਬੜਾ ਅਲੌਕਿਕ ਜਾਪਦਾ। ਤੂੰ ਇਹ ਕਹਿੰਦਾ ਮੈਨੂੰ ਤਿੰਨੇ ਲੋਕਾਂ ਦਾ ਗਿਆਨ ਹੁੰਦਾ ਤੇ ਪਿੱਠ ਪਿੱਛੇ ਕੀ ਹੈ ਇਹਦੇ ਬਾਰੇ ਤੈਨੂੰ ਕੁਛ ਵੀ ਪਤਾ ਨਹੀਂ, ਇਹ ਵੀ ਤੇਰਾ ਬਚਨ ਇਹ ਬੜਾ ਅਲੌਕਿਕ ਸਾਨੂੰ ਪ੍ਰਤੀਤ ਹੋ ਰਿਹਾ ਹੈ।
ਖਤਰੀਆ ਤਾਂ ਧਰਮ ਛੋੜਿਆ ਮਲੇਚ ਭਾਖਿਆ ਗਹੀ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪੰਡਿਤ ਨੂੰ ਕਹਿੰਦੇ ਨੇ ਵੇਖੋ ਜਿਹੜੇ ਆਪਣੇ ਆਪ ਨੂੰ ਖੱਤਰੀ ਸ਼ਸਤਰਧਾਰੀ ਸੂਰਮੇ ਸਮਝਦੇ ਸਨ, ਉਹਨਾਂ ਨੇ ਆਪਣਾ ਧਰਮ ਕਰਮ ਹੀ ਛੱਡ ਦਿੱਤਾ ਹੈ ਤੇ ਮਲੇਸ਼ ਪਾਖਿਆ ਗਈ, ਉਹਨਾਂ ਨੇ ਮਲੇਸ਼ਾਂ ਵਾਲੇ ਪਾਖਿਆ ਕੀ ਹੈ। ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ, ਅਰਬੀ ਤੇ ਫਾਰਸੀ ਬੋਲਣ ਲੱਗ ਪਏ ਹਨ।
ਸ੍ਰਿਸ਼ਟ ਸਭ ਵਿਕਵਰਨ ਹੋਈ ਧਰਮ ਕੀ ਗਤ ਰਹੀ,
ਤੇ ਸਾਰੀ ਸ੍ਰਿਸ਼ਟੀ ਇੱਕੋ ਵਰਨ ਦੀ ਸ਼ੰਕਰ ਵਰਨ ਦੀ ਹੋ ਗਈ ਹੈ, ਕਿਉਂਕਿ ਮੁਸਲਮਾਨਾਂ ਦੇ ਵਿੱਚ ਕੋਈ ਜਾਤ ਪਾਤ ਉੱਚੇ ਨੀਵੇਂ ਦਾ ਭੇਦ ਨਹੀਂ ਸਮਝਿਆ ਜਾਂਦਾ। ਜਿਹੜਾ ਵੀ ਮੁਸਲਮਾਨ ਬਣ ਜਾਂਦਾ ਤੇ ਬਸ ਸਭ ਨੂੰ ਉਹ ਇੱਕੋ ਹੀ ਥਾਂ ਬੈਠ ਕੇ ਉਹ ਖਾਂਦੇ ਪੀਂਦੇ ਨੇ। ਸਾਰੀ ਸ੍ਰਿਸ਼ਟੀ ਇੱਕੋ ਵਰਣੀ ਹੋ ਗਈ ਹੈ, ਇੱਕੋ ਰੰਗ ਰੂਪ ਵਾਲੀ ਹੋ ਗਈ ਹੈ। ਧਰਮ ਕੀ ਗਤ ਰਹੀ, ਤੇ ਜਿਹੜੀ ਵੱਖੋ ਵੱਖਰੇ ਧਰਮ ਦੀ ਮਰਯਾਦਾ ਸੀ, ਹਿੰਦੂਆਂ ਦਾ ਧਰਮ ਵੱਖਰਾ ਸੀ, ਉਹ ਧਰਮ ਦੀ ਜਿਹੜੀ ਮਰਯਾਦਾ ਹੁਣ ਰਹਿ ਗਈ, ਖਤਮੀ ਹੋ ਗਈ ਹੈ।
ਅਸ਼ਟ ਸਾਜ ਸਾਜ ਪੁਰਾਣ ਸੋਧੈ ਕਰੇ ਵੇਦ ਅਭਿਆਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪੰਡਿਤ ਨੂੰ ਕਹਿੰਦੇ ਨੇ ਵੇਖ ਅਸ਼ਟ ਸਾਜ ਸਾਜ, ਵੀ ਅਸ਼ਟ ਜਿਹੜੇ ਅੱਠ ਪ੍ਰਕਾਰ ਦੇ ਸਾਜ ਯੋਗ ਦੇ ਅੱਠ ਅੰਗ ਨੇ, ਯੋਗ ਦੇ ਅੱਠ ਅੰਗ ਨੇ ਜਿਹੜੇ, ਉਹਨਾਂ ਦੇ ਬਾਰੇ ਲਿਖਿਆ ਹੈ ਯਾਮ, ਨੇਮ, ਪ੍ਰਤਿਆਹਾਰ, ਆਸਣ, ਪ੍ਰਾਣਾਯਾਮ, ਧਾਰਨਾ, ਧਿਆਨ, ਸਮਾਧੀ, ਇਹ ਯੋਗ ਦੇ ਅੱਠ ਸਾਜ ਅੰਗ ਮੰਨੇ ਨੇ। ਅਸ਼ਟ ਸਾਜ ਸਾਜ, ਤੂੰ ਜਿਹੜੇ ਯੋਗ ਦੇ ਅੱਠ ਅੰਗ ਨੇ ਇਹਨਾਂ ਨੂੰ ਵੀ ਸਾਜ ਕੇ ਇਹ ਵੀ ਲਾਉਣਾ ਹੈ, ਤੇ ਪੁਰਾਣ ਸੋਧਾਂ ਤੇ ਨਾਲ ਜਿਹੜੇ ਹਿੰਦੂ ਮਤ ਦੇ ਇਤਿਹਾਸਕ ਗ੍ਰੰਥ ਨੇ 18 ਪੁਰਾਣ, ਉਹਨਾਂ ਦੀ ਵੀ ਵਿਚਾਰ ਕਰਦੇ ਕਰਹਿ ਵੇਦ ਅਭਿਆਸ, ਤੇ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ, ਗਿਆਨ ਦੇ ਗ੍ਰੰਥ ਨੇ 4 ਵੇਦ, ਤੂੰ ਉਹਨਾਂ ਦਾ ਵੀ ਅਭਿਆਸ ਕਰਦਾ ਹੈ।
ਬਿਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਾਸ ਨਾਨਕ ਆਖਦਾ ਆਪਣੇ ਆਪ ਨੂੰ ਦਾਸਾ ਭਾਵ ਧਾਰਨ ਕਰਕੇ, ਸਤਿਗੁਰੂ ਆਖ ਰਹੇ ਹਨ ਬਈ ਮੈਂ ਦਾਸ ਆਖ ਰਿਹਾ ਹਾਂ, ਤੇ ਚਾਹੇ ਕਿੰਨੇ ਯੋਗ ਸਾਧਨ ਕਰ ਲੈ ਤੇ ਕਿੰਨੇ ਪੁਰਾਣ ਪੜ ਲੈ ਤੇ ਕਿੰਨੇ ਵੇਦਾਂ ਦਾ ਅਭਿਆਸ ਕਰ ਲੈ, ਬਿਨ ਨਾਮ ਹਰ ਕੇ ਮੁਕਤ ਨਹੀਂ, ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੋਣੀ, ਇਸ ਲਈ ਵਾਹਿਗੁਰੂ ਦਾ ਨਾਮ ਜਪ, ਨਾਮ ਦੇ ਨਾਲ ਹੀ ਤੈਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ।
ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ।
ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਇਸ ਨੂੰ ਆਰਤੀ ਦਾ ਸ਼ਬਦ ਕਹਿ ਕੇ ਹੀ ਜਾਣਿਆ ਜਾਂਦਾ ਹੈ। ਜਦੋਂ ਆਪਾਂ ਕੀਰਤਨ ਸੋਹਿਲਾ ਬਾਣੀ ਪੜ੍ਹਦੇ ਹਾਂ, ਜਿਸ ਨੂੰ ਸੋਹਿਲਾ ਵੀ ਆਖਿਆ ਜਾਂਦਾ ਹੈ, ਉਹਦੇ ਵਿੱਚ ਵੀ ਇਹ ਸ਼ਬਦ ਪਿੱਛੇ ਆ ਚੁੱਕਿਆ ਹੈ। ਇੱਥੇ ਦੁਬਾਰਾ ਥੋੜੇ ਜਿਹੇ ਅੱਖਰਾਂ ਦੇ ਫਰਕ ਦੇ ਨਾਲ ਗੁਰੂ ਮਹਾਰਾਜ ਨੇ ਲਿਖਿਆ ਹੈ। ਇਹ ਸ਼ਬਦ ਦੀ ਉਥਾਨਕਾ ਇਹੀ ਦੱਸੀ ਜਾਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉੜੀਸਾ ਦੇ ਵਿੱਚ ਇੱਕ ਇਹਨਾਂ ਹਿੰਦੂਆਂ ਦਾ ਬਹੁਤ ਪੁਰਾਣਾ ਮੰਦਿਰ ਹੈ, ਔਰ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਏ ਨੇ, ਤੇ ਉਸ ਵੇਲੇ ਉੱਥੇ ਪੰਡੇ ਆਰਤੀ ਉਤਾਰ ਰਹੇ ਸਨ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪੁੱਛਿਆ ਭਾਈ ਤੁਸੀਂ ਇਹ ਕੀ ਕਰ ਰਹੇ ਹੋ? ਕਹਿੰਦੇ ਅਸੀਂ ਆਰਤੀ ਉਤਾਰ ਰਹੇ ਹਾਂ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਤਨਾ ਵੱਡਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਤਨੀ ਵੱਡੀ ਹੀ ਉਹਦੀ ਆਰਤੀ ਹੋਣੀ ਚਾਹੀਦੀ ਹੈ। ਤੁਸੀਂ ਆ 2-4 ਦੀਵੇ ਜੇ ਜਗਾ ਕੇ ਤੇ ਤੁਸੀਂ ਕਹਿੰਦੇ ਅਸੀਂ ਪਰਮੇਸ਼ਰ ਦੀ ਆਰਤੀ ਕਰਦੇ ਹਾਂ, ਇਹ ਤੁਹਾਡੀ ਆਰਤੀ ਕਿਵੇਂ ਉਸ ਨੂੰ ਪ੍ਰਵਾਨ ਹੋ ਸਕਦੀ ਹੈ? ਤੇ ਉਸ ਵਾਹਿਗੁਰੂ ਦੀ ਕਿਹੋ ਜਿਹੀ ਆਰਤੀ ਹੋ ਰਹੀ ਹੈ। ਇਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਹੁਤ ਵਿਸ਼ਾਲ ਤੇ ਬਹੁਤ ਵਿਆਪਕ ਸਿਧਾਂਤ ਪ੍ਰਗਟ ਕਰਕੇ ਉਹਨਾਂ ਪੰਡਿਆਂ ਨੂੰ ਅਸਲੀ ਆਰਤੀ ਦਾ ਅਸਲੀ ਸਿਧਾਂਤ ਸਮਝਾਉਣ ਦਾ ਯਤਨ ਕੀਤਾ ਹੈ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ। ਇਹ ਹੈ ਸਿਧਾਂਤ ਰੂਪ ਪੰਕਤੀਆਂ ਰਹਾਉ ਦੀਆਂ। ਸਤਿਗੁਰੂ ਜੀ ਕਹਿੰਦੇ ਨੇ ਹੇ ਪਵ ਖੰਡਨਾ, ਪਵ ਦਾ ਅਰਥ ਹੈ ਭੈ ਨੂੰ ਅਥਵਾ ਜਨਮ ਮਰਨ ਨੂੰ ਮੇਟਣ ਵਾਲੇ ਅਕਾਲ ਪੁਰਖ ਵਾਹਿਗੁਰੂ, ਇਹ ਤੇਰੀ ਕੈਸੀ ਆਰਤੀ ਹੋ ਰਹੀ ਹੈ, ਭਾਵ ਬੜੀ ਵਿਸਮਾਦ ਰੂਪ ਤੇਰੀ ਆਰਤੀ ਹੋ ਰਹੀ ਹੈ, ਕਿੰਨੀ ਅਜੀਬ ਤੇਰੀ ਆਰਤੀ ਹੈ। ਅਨਹਤਾ ਸ਼ਬਦ ਵਾ ਜੰਤ ਭੇਰੀ, ਜਿਹੜਾ ਅਨਹਦ ਸ਼ਬਦ ਗੂੰਜ ਰਿਹਾ ਹੈ, ਅਨਹਦ ਸ਼ਬਦ ਦਾ ਮਤਲਬ ਹੈ ਜੋ ਅਜੱਪਾ ਜਾਪ ਰੂਪ ਸ਼ਬਦ ਅਥਵਾ ਬ੍ਰਹਿਮੰਡ ਦੇ ਵਿੱਚ ਜਿਹੜਾ ਅਨਹਦ ਸ਼ਬਦ ਗੂੰਜ ਰਿਹਾ ਹੈ, ਇਹ ਮਨ ਨੂੰ ਭੇਰੀ ਵੱਜ ਰਹੀ ਹੈ। ਭੇਰੀ ਇੱਕ ਕਿਸਮ ਦਾ ਵੱਡਾ ਨਗਾਰਾ ਹੁੰਦਾ ਸੀ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਆਰਤੀ ਦੇ ਵਿੱਚ ਆਰਤੀ ਦੇ ਨਾਲ ਵਜਾਇਆ ਜਾਂਦਾ ਸੀ। ਲੋਏ ਕਹਿੰਦੇ ਸਤਿਗੁਰੂ ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਜਿਹੜਾ ਅਨਹਦ ਸ਼ਬਦ ਹੈ, ਅਜੱਪਾ ਜਾਪ ਰੂਪ ਸ਼ਬਦ ਹੈ, ਇਹ ਮਨ ਨੂੰ ਇਹ ਭੇਰੀ, ਇਹ ਇੱਕ ਬਹੁਤ ਵੱਡਾ ਇੱਕ ਤਮਸਾ ਨਗਾਰਾ ਨਾਲ ਵੱਜ ਰਿਹਾ ਹੈ। ਤਨਾਸਰੀ ਮਹੱਲਾ ਪਹਿਲਾ ਆਰਤੀ। ਤਨਾਸਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇਹ ਆਰਤੀ ਵਾਲਾ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਪੰਡਤਾਂ ਨੂੰ ਸਮਝਾਉਣ ਲੱਗੇ ਨੇ ਵੀ ਵਾਹਿਗੁਰੂ ਦੀ ਆਰਤੀ ਤੁਸੀਂ ਨਹੀਂ ਕਰ ਸਕਦੇ, ਉਹਦੀ ਆਰਤੀ ਤਾਂ ਆਪਣੇ ਆਪ ਹੀ ਹੋ ਰਹੀ ਹੈ। ਕਿਵੇਂ ਹੋ ਰਹੀ ਹੈ, ਲੋ ਅਸੀਂ ਤੁਹਾਨੂੰ ਦੱਸਦੇ ਹਾਂ।
ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਬਹੁਤ ਵਿਸ਼ਾਲ ਤੇ ਬਹੁਤ ਡੂੰਘਾ ਗੁਰੂ ਮਹਾਰਾਜ ਦਾ ਇਹ ਇੱਕ ਸਿਧਾਂਤ ਹੈ। ਗਗਨ ਮੈਂ ਥਾਲ, ਸਤਿਗੁਰੂ ਕਹਿੰਦੇ ਨੇ ਆਕਾਸ਼ ਰੂਪ ਥਾਲ ਹੈ, ਮੈਂ ਕਹਿੰਦੇ ਨੇ ਰੂਪ ਆਕਾਸ਼ ਰੂਪ ਥਾਲ ਹੈ। ਰਵ ਚੰਦ ਦੀਪਕ ਬਣੇ, ਸੂਰਜ ਤੇ ਚੰਦਰਮਾ ਇਹ ਦੋ ਦੀਵੇ ਬਣੇ ਹੋਏ ਨੇ। ਤਾਰਕਾ ਮੰਡਲ, ਜਿੰਨੇ ਆਕਾਸ਼ ਦੇ ਵਿੱਚ ਤਾਰੇ, ਤਾਰਕਾ ਮੰਡਲ ਹੈ, ਤਾਰੇ ਚਮਕ ਰਹੇ ਨੇ। ਜਨਕ ਮੋਤੀ, ਇਹ ਮਾਨੋ ਇਹ ਮੋਤੀ ਜੜੇ ਹੋਏ ਨੇ। ਜਿਵੇਂ ਸੋਨੇ ਦੇ ਥਾਲ ਵਿੱਚ ਦੀਵੇ ਜਗਾ ਕੇ ਪੰਡੇ ਆਰਤੀ ਕਰਦੇ ਸਨ, ਪਰ ਸਤਿਗੁਰੂ ਕਹਿੰਦੇ ਨੇ ਵੀ ਇਹ ਆਕਾਸ਼ ਰੂਪ ਹੀ ਥਾਲ ਹੈ, ਸੂਰਜ ਤੇ ਚੰਦਰਮਾ ਇਹ ਮਾਨੋ ਦੀਵੇ ਬਣੇ ਹੋਏ ਨੇ, ਤੇ ਜਿੰਨਾ ਤਾਰਕਾ ਮੰਡਲ ਹੈ, ਜਿੰਨੇ ਤਾਰੇ ਜਗਮਗਾ ਰਹੇ ਨੇ, ਟਿਮਟਮਾ ਰਹੇ ਨੇ, ਇਹ ਮਾਨੋ ਥਾਲ ਵਿੱਚ ਮੋਤੀ ਜੜੇ ਹੋਏ ਹਨ।
ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਪੰਡਿਓ, ਧੂਪ ਮਲਿਆਨ ਲੋ, ਬਈ ਜਿਹੜੀ ਇਹ ਧੂਪ ਹੋ ਰਹੀ ਹੈ, ਮਲਿਆਨ ਲੋ, ਇੱਕ ਮਲਿਆਗਰ ਪਰਬਤ ਹੈ ਜਿੱਥੇ ਚੰਦਨ ਦੇ ਬੂਟੇ ਨੇ, ਤੇ ਜਦੋਂ ਅਨਲੋ ਦਾ ਅਰਥ ਹੈ ਹਵਾ, ਜਦੋਂ ਉਸ ਮਲਿਆਗਰ ਪਰਬਤ ਦੇ ਨਾਲ ਹਵਾ ਖਹਿ ਕੇ ਚੱਲਦੀ ਹੈ, ਤੇ ਉਹਦੇ ਵਿੱਚੋਂ ਬੜੀ ਸੁੰਦਰ ਚੰਦਨ ਦੀ ਮਹਿਕ ਵੀ ਨਾਲ ਆਉਂਦੀ ਹੈ, ਇਹ ਮਨ ਨੂੰ ਉਸ ਨੂੰ ਧੂਪ ਹੋ ਰਿਹਾ ਹੈ। ਮਲ ਕਹਿੰਦੇ ਨੇ ਚੰਦਨ ਨੂੰ, ਅਨਲੋ ਕਹਿੰਦੇ ਨੇ ਹਵਾ ਨੂੰ, ਜਾਂ ਅਨਲੋ ਦੂਜਾ ਅਰਥ ਅਨਲ ਅੱਗ ਨੂੰ ਵੀ ਕਹਿੰਦੇ ਨੇ, ਤੇ ਉਹਦਾ ਅਰਥ ਇਉਂ ਬਣੇਗਾ ਧੂਪ ਮਲਿਆਨ ਲੋ, ਵੀ ਜਦੋਂ ਕਿਧਰੇ ਜੰਗਲ ਨੂੰ ਡੋਂ ਅਗਨੀ ਲੱਗਦੀ ਹੈ, ਤੇ ਜਿੱਥੇ ਚੰਦਨ ਦੇ ਬੂਟੇ ਹੁੰਦੇ ਨੇ, ਤੇ ਫਿਰ ਜਦੋਂ ਉਹਨਾਂ ਨੂੰ ਅੱਗ ਲੱਗਦੀ, ਫਿਰ ਇਕਦਮ ਬੜੀ ਸੁੰਦਰ ਮਹਿਕ ਵਾਲਾ ਧੂੰਆਂ ਉਹਦੇ ਵਿੱਚੋਂ ਉੱਠਦਾ, ਇਹ ਮਾਨੋ ਸੁੰਦਰ ਧੂਪ ਹੋ ਰਿਹਾ ਹੈ। ਉਹ ਅਰਥ ਵੈਸੇ ਵਧੇਰੇ ਟੁੱਕਦਾ ਹੈ, ਧੂਪ ਮਲਿਆਨ ਲੋ, ਵੀ ਜਦੋਂ ਉਸ ਮਲਿਆਗਰ ਪਰਬਤ ਦੇ ਉੱਪਰ ਜਿੱਥੇ ਚੰਦਨ ਹੈ, ਤੇ ਉੱਥੇ ਨਾਲ ਹਵਾ ਖਹਿ ਕੇ ਆਉਂਦੀ ਚੰਦਨ ਦੇ ਬੂਟਿਆਂ ਦੇ ਨਾਲ, ਤੇ ਬੜੀ ਸੁੰਦਰ ਮਹਿਕ ਲਿਆਉਂਦੀ, ਇਹ ਮਾਨੋ ਧੂਪ ਹੋ ਰਿਹਾ ਹੈ। ਪਵਨ ਚਵਰੋ ਕਰੇ, ਤੇ ਜਦੋਂ ਤੇਜ਼ ਹਵਾ ਚੱਲਦੀ ਹੈ, ਵੱਡੇ ਵੱਡੇ ਦਰਖਤ ਹਿਲਦੇ ਨੇ, ਇਹ ਮਾਨੋ ਪਵਨ ਦੇਵਤਾ ਚੌਰ ਕਰ ਰਿਹਾ ਹੈ। ਸਗਲ ਬਨਰਾਏ ਫੁਲੰਤ ਜੋਤੀ, ਤੇ ਜਿੰਨੀ ਵੀ ਬਨਸਪਤੀ ਹੈ, ਉਹ ਸਾਰੀ ਦੀ ਸਾਰੀ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਫੁਲੰਤ ਫੁੱਲ ਭੇਟਾ ਕਰ ਰਹੀ ਹੈ, ਕਿਉਂਕਿ ਜਦੋਂ ਹਵਾ ਚੱਲਦੀ ਹੈ ਤੇਜ, ਬਿਰਸ਼ ਝੂਮਦੇ ਨੇ, ਇਹ ਮਾਨੋ ਚੌਰ ਹੋ ਰਿਹਾ ਹੈ, ਤੇ ਹਵਾ ਚੱਲਣ ਦੇ ਨਾਲ ਜਿਹੜੇ ਫੁੱਲ ਹੇਠਾਂ ਡਿੱਗਦੇ ਨੇ, ਇਹ ਮਾਨੋ ਸਾਰੀ ਬਨਸਪਤੀ ਵਾਹਿਗੁਰੂ ਨੂੰ ਫੁੱਲ ਅਰਪਣ ਕਰ ਰਹੀ ਹੈ।
ਕੈਸੀ ਆਰਤੀ ਓਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸਬਤ ਵਾਜੰਤ ਪੇਰੀ ਰਾਓ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਹੈ ਭੈ ਨੂੰ ਖੰਡਨਾ ਨਾਸ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਇਹ ਤੇਰੀ ਕੈਸੀ ਅਜੀਬ ਆਰਤੀ ਹੋ ਰਹੀ ਹੈ, ਕੋਈ ਕਰ ਨਹੀਂ ਰਿਹਾ, ਆਪਣੇ ਆਪ ਹੋ ਰਹੀ ਹੈ ਤੇਰੀ ਆਰਤੀ। ਅਨਹਤ ਸ਼ਬਦ ਵਾਜੰਤ ਪੇਰੀ, ਜਿਹੜਾ ਅਨਹਤ ਸ਼ਬਦ ਆਕਾਸ਼ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਗੂੰਜ ਰਿਹਾ ਹੈ, ਇਹੀ ਮਾਨੋ ਭੇਰੀ ਦਾਰ ਤੇ ਵੱਡਾ ਤਮਸਾ ਵੱਜ ਰਿਹਾ ਹੈ।
ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ।
ਰਹਾਓ ਬਿਸਰਾਮ ਦੇ ਕੇ ਫੇਰ ਇਹ ਪੰਡੇ ਆਰਤੀ ਤੋਂ ਬਾਅਦ ਅਸਤੋਤਰ ਵੀ ਕਰਦੇ ਸਨ। ਅਸਤੋਤਰ ਉਸ ਨੂੰ ਕਹਿੰਦੇ ਸਨ ਜਿਹਦੇ ਵਿੱਚ ਆਪਣੇ ਇਸ਼ਟ ਦਾ ਕੋਈ ਗੁਣ ਗਾਨ ਕੀਤਾ ਜਾਂਦਾ ਸੀ, ਉਹਦੀ ਕੋਈ ਸਿਫਤ ਸਲਾਹ ਕੀਤੀ ਜਾਂਦੀ ਸੀ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਅਸਤੋਤਰ ਕਰਦੇ ਹਨ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਹੇ ਵਾਹਿਗੁਰੂ ਜੀ, ਆਪ ਜੀ ਦੇ ਹਜ਼ਾਰਾਂ ਹੀ ਨੇਤਰ ਨੇ, ਜਿੰਨੇ ਵੀ ਪਸ਼ੂ ਪੰਛੀ ਨੇ ਤੇ ਜਿੰਨੇ ਇਹਨਾਂ ਨੂੰ ਨੇਤਰ ਵਾਹਿਗੁਰੂ ਨੇ ਦਿੱਤੇ ਨੇ, ਸਾਰੇ ਵਾਹਿਗੁਰੂ ਦੇ ਨੇਤਰ ਨੇ, ਪਰਮੇਸ਼ਰ ਦੀਆਂ ਹੀ ਅੱਖਾਂ ਨੇ, ਉਹੀ ਇਹਨਾਂ ਵਿੱਚੋਂ ਦੀ ਦੇਖ ਰਿਹਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਹਿਸ ਤਵ ਨੈਣ, ਜਿਹੜਾ ਤੇਰਾ ਵੈਰਾਟ ਰੂਪ ਹੈ ਉਹਦੇ ਹਜ਼ਾਰਾਂ ਹੀ ਤੇਰੇ ਨੇਤਰ ਨੇ, ਇਹ ਸਾਰਾ ਸੰਸਾਰ ਹੀ ਉਸਦਾ ਵੈਰਾਟ ਰੂਪ ਹੈ, ਇਹ ਸਾਰੇ ਨੇਤਰ ਉਹ ਤੇਰੇ ਹੀ ਨੇਤਰ ਨੇ। ਨਨ ਨੈਣ ਹੈ ਤੋਹੇ ਕੋ, ਪਰ ਜਿਹੜਾ ਤੇਰਾ ਵਾਸਤਵ ਨਿਰਗੁਣ ਸਰੂਪ ਹੈ ਤੇ ਉਹਦਾ ਕੋਈ ਵੀ ਨੇਤਰ ਨਹੀਂ ਹੈ, ਜਿਹੜਾ ਤੇਰਾ ਵੈਰਾਟ ਰੂਪ ਹੈ ਉਹਦੇ ਹਜ਼ਾਰਾਂ ਨੇਤਰ ਨੇ, ਪਰ ਜਿਹੜਾ ਤੇਰਾ ਨਿਰਾਕਾਰ ਸਰੂਪ ਹੈ, ਵਾਸਤਵ ਸਰੂਪ ਹੈ, ਉਹਦਾ ਇੱਕ ਵੀ ਨੇਤਰ ਨਹੀਂ ਹੈ। ਸਹਿਸ ਮੂਰਤ ਨਨਾ ਏਕ ਤੋਹੀ, ਹੇ ਵਾਹਿਗੁਰੂ, ਹਜ਼ਾਰਾਂ ਹੀ ਤੇਰੀਆਂ ਮੂਰਤੀਆਂ ਨੇ, ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਜਿਤਨੇ ਵੀ ਆਪਾਂ ਪਸ਼ੂ ਪੰਛੀਆਂ ਦੇ ਆਕਾਰ ਵੇਖ ਰਹੇ ਹਾਂ, ਇਹ ਮਾਨੋ ਵਾਹਿਗੁਰੂ ਪਰਮੇਸ਼ਰ ਨੇ ਹੀ ਸਰੂਪ ਧਾਰਨ ਕੀਤੇ ਹੋਏ ਨੇ। ਤੇ ਨਨਾ ਏਕ ਤੋਹੀ, ਜਿਹੜਾ ਤੇਰਾ ਵਾਸਤਵ ਸਰੂਪ ਹੈ ਉਹਦੇ ਵਿੱਚ ਇੱਕ ਵੀ ਤੇਰਾ ਆਕਾਰ, ਕੋਈ ਮੂਰਤੀ, ਕੋਈ ਚਿੰਨ ਚੱਕਰ ਨਹੀਂ ਹੈ।
ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧਿਵ ਚਲਤ ਮੋਹੀ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਹਿਸ ਪਦ ਬਿਮਲ ਨਨ ਏਕ ਪਦ, ਇੱਥੇ ਵਿਸਰਾਮ ਆਉਣਾ, ਗੰਧ ਬਿਨ ਸਹਿਸ ਤਵ ਗੰਧ, ਉਹ ਅੱਗੇ ਚਲਿਆ ਜਾਣਾ, ਇਹ ਚਲਤ ਮੋਹੀ ਹੈ, ਖਾਸ ਯਾਦ ਰੱਖਣ ਵਾਲੀਆਂ ਘੁੰਡੀਆਂ ਨੇ। ਸਹਿਸ ਪਦ ਬਿਮਲ ਨਨ ਏਕ ਪਦ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਹਿਸ ਪਦ ਬਿਮਲ, ਇੱਕ ਪਾਸੇ ਉਸ ਵਾਹਿਗੁਰੂ ਪਰਮੇਸ਼ਰ ਦੇ ਵੈਰਾਟ ਸਰੂਪ ਦੇ, ਬਿਮਲ ਦਾ ਅਰਥ ਹੈ ਉੱਜਲ, ਬਹੁਤ ਉੱਜਲ, ਬੜੇ ਨਿਰਮਲ ਪਦ ਚਰਨ ਨੇ, ਤੇ ਨਨ ਏਕ ਪਦ, ਤੇ ਜਿਹੜਾ ਉਸਦਾ ਵਾਸਤਵ ਸਰੂਪ ਹੈ ਉਹਦਾ ਇੱਕ ਵੀ ਪੈਰ, ਇੱਕ ਵੀ ਚਰਨ ਨਹੀਂ ਹੈ। ਇੱਕ ਪਾਸੇ ਤੇਰੇ ਹਜ਼ਾਰਾਂ ਚਰਨ ਨੇ ਤੇ ਦੂਜੇ ਪਾਸੇ ਇੱਕ ਵੀ ਤੇਰਾ ਪੈਰ ਨਹੀਂ ਹੈ। ਗੰਧ ਬਿਨ ਸਹਿਸ ਤਵ ਗੰਧ ਇਹ ਵੀ ਚਲਤ ਮੋਹੀ, ਇੱਕ ਪਾਸੇ ਹੈ ਵਾਹਿਗੁਰੂ ਤੇਰੀਆਂ ਹਜ਼ਾਰਾਂ ਹੀ, ਗੰਧ ਦਾ ਅਰਥ ਹੈ ਨਾਸਕਾ ਨੇ, ਕਿਉਂਕਿ ਗੰਧ ਇੱਕ ਵਿਸ਼ਾ ਹੈ ਜਿਸ ਨੂੰ ਨਾਸਕਾ ਦੁਆਰਾ, ਨੱਕ ਦੁਆਰਾ ਗ੍ਰਹਿਣ ਕੀਤਾ ਜਾਂਦਾ, ਤੇ ਤੇਰੀਆਂ ਹਜ਼ਾਰਾਂ ਹੀ ਗੰਧ ਨਾਸਕਾ ਨੇ, ਤੇ ਪਰ ਜਿਹੜਾ ਤੇਰਾ ਵਾਸਤਵ ਸਰੂਪ ਹੈ ਗੰਧ ਬਿਨ, ਉਹਦੀ ਕੋਈ ਨਾਸਕਾ ਨਹੀਂ ਹੈ, ਔਰ ਉਹਦਾ ਕੋਈ ਸੁਰਾਖ ਨਹੀਂ ਹੈ, ਔਰ ਉਹਦਾ ਕੁਛ ਵੀ ਪਤਾ ਨਹੀਂ ਚੱਲਦਾ। ਤੇਰਾ ਜਿਹੜਾ ਵੈਰਾਟ ਸਰੂਪ ਹੈ ਉਹਦੇ ਹਜ਼ਾਰਾਂ ਹੀ ਨੱਕ ਨੇ, ਤੇ ਜਿਹੜਾ ਤੇਰਾ ਨਿਰਾਕਾਰ ਸਰੂਪ ਵਾਸਤਵ ਸਰੂਪ ਹੈ ਔਰ ਉਹਦਾ ਇੱਕ ਵੀ ਨੱਕ ਨਹੀਂ ਹੈ, ਇਹ ਵੀ ਚਲਤ ਮੋਹੀ। ਇਸ ਤਰ੍ਹਾਂ ਦਾ ਕੌਤਕ ਦੇਖ ਕੇ ਤੇ ਮੇਰੀ ਆਤਮਾ, ਮੇਰੀ ਬੁੱਧੀ ਤੇਰੇ ਤੇ ਮੋਹਿਤ ਹੋ ਗਈ ਹੈ। ਇੱਕ ਪਾਸੇ ਹਜ਼ਾਰਾਂ ਨੇਤਰ ਨੇ, ਵਾਸਤਵ ਦੇ ਵਿੱਚ ਤੇਰਾ ਕੋਈ ਨੇਤਰ ਨਹੀਂ ਹੈ, ਇੱਕ ਪਾਸੇ ਹਜ਼ਾਰਾਂ ਮੂਰਤੀਆਂ ਨੇ, ਦੂਜੇ ਪਾਸੇ ਤੇਰਾ ਕੋਈ ਆਕਾਰ ਰੰਗ ਰੂਪ ਨਹੀਂ ਹੈ, ਇੱਕ ਪਾਸੇ ਹਜ਼ਾਰਾਂ ਚਰਨ ਨੇ, ਦੂਜੇ ਪਾਸੇ ਕੋਈ ਵੀ ਤੇਰਾ ਚਰਨ ਨਹੀਂ ਹੈ, ਇੱਕ ਪਾਸੇ ਹਜ਼ਾਰਾਂ ਤੇਰੇ ਨੱਕ ਨਾਸਕਾ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਇੱਕ ਵੀ ਨਾਸਕਾ ਨਹੀਂ ਹੈ। ਇਹੋ ਜਿਹਾ ਕੌਤਕ ਦੇਖ ਕੇ ਮੇਰੀ ਬੁੱਧੀ ਮੋਹਿਤ ਹੋ ਗਈ ਹੈ।
ਸਭ ਮੈਂ ਜੋਤ, ਜੋਤ ਐਸੋਏ ਤਿਸਕਾ ਚਾਨਣ, ਸਭ ਮੈਂ ਚਾਨਣ ਹੋਏ।
ਤੇ ਫਿਰ ਇਹ ਪੰਡੇ ਜਿੱਥੇ ਦੀਵੇ ਬਾਲਦੇ ਸਨ ਨਾਲ ਇੱਕ ਜੋਤ ਵੀ ਜਗਾਉਂਦੇ ਸਨ, ਕਹਿੰਦੇ ਇਹ ਅਖੰਡ ਜੋਤ ਹੈ, ਪਰ ਸਤਿਗੁਰੂ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ, ਹੇ ਵਾਹਿਗੁਰੂ ਤੂੰ ਜੋਤੀ ਸਰੂਪ ਹੈ ਤੇ ਸਾਰਿਆਂ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਜਗ ਰਹੀ ਹੈ। ਏ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਉਹ ਸ਼ਬਦ ਵਿੱਚ ਤਿਸ ਦਾ ਦੱਦੀ ਨਾਲ ਹੈ, ਪਰ ਇੱਥੇ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਉਸ ਤੇਰੀ ਜੋਤ ਦੇ ਚਾਨਣ ਪ੍ਰਕਾਸ਼ ਦੇ ਨਾਲ ਹੀ ਤੇ ਸਾਰੀਆਂ ਜੋਤੀਆਂ ਵਿੱਚ ਪ੍ਰਕਾਸ਼ ਹੋ ਰਿਹਾ, ਚਾਨਣ ਹੋ ਰਿਹਾ। ਸੂਰਜ ਵੀ ਤੇਥੋਂ ਰੋਸ਼ਨੀ ਲੈ ਰਿਹਾ ਹੈ, ਚੰਦਰਮਾ ਵੀ, ਤਾਰੇ ਵੀ, ਬਿਜਲੀ ਵੀ, ਸਭ ਤੇਥੋਂ ਹੀ ਤੇਰੀ ਜੋਤ ਤੋਂ ਹੀ ਸਾਰੇ ਪ੍ਰਕਾਸ਼ ਲੈ ਰਹੇ ਹਨ।
ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਪਾਵੈ ਸੋ ਆਰਤੀ ਹੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜਿਹੜੀ ਜੋਤ ਹੈ ਵਾਹਿਗੁਰੂ ਦੀ, ਉਹ ਗੁਰੂ ਦੀ ਸਾਖੀ ਸਿੱਖਿਆ ਦੁਆਰਾ ਪ੍ਰਗਟ ਹੁੰਦੀ ਹੈ। ਜੋ ਤਿਸ ਪਾਵੈ, ਜੋ ਉਸ ਮਾਲਕ ਨੂੰ ਪਾਉਂਦੀ, ਉਹੀ ਅਸਲੀ ਆਰਤੀ ਹੋ ਸਕਦੀ ਹੈ। ਭਾਵੇਂ ਤੁਹਾਡੀ ਆਰਤੀ ਨਹੀਂ ਉਹਨੂੰ ਪ੍ਰਵਾਨ ਹੋ ਸਕਦੀ, ਤੇ ਅਸਲੀ ਉਹੀ ਆਰਤੀ ਹੈ ਜੋ ਆਪਣੇ ਆਪ ਹੋ ਰਹੀ ਹੈ, ਉਹੀ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦੀ ਹੈ।
ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਏ ਆਈ ਪਿਆਸਾ।
ਲੋ, ਪਹਿਲਾਂ ਆਰਤੀ ਹੁੰਦੀ ਹੈ, ਫਿਰ ਅਸਤੋਤਰ ਪੜਿਆ ਜਾਂਦਾ ਹੈ, ਤੇ ਫਿਰ ਉਹ ਜੋਤ ਜਗਾਈ ਜਾਂਦੀ ਤੀਸਰੇ ਨੰਬਰ ਤੇ, ਫਿਰ ਕੁਛ ਨਾ ਕੁਛ ਜਾਚਨਾ ਵੀ ਕੀਤੀ ਜਾਂਦੀ, ਬੇਨਤੀ ਵੀ ਕੀਤੀ ਜਾਂਦੀ ਹੈ। ਹੁਣ ਉਹ ਅਖੀਰ ਤੇ ਸਤਿਗੁਰੂ ਕਰਨ ਲੱਗੇ ਹਨ, ਹਰ ਚਰਨ ਕਮਲ ਮਕਰੰਦ ਲੋਭਤ ਮਨੋ। ਹੇ ਵਾਹਿਗੁਰੂ ਜੀ, ਜਿਹੜਾ ਮੇਰਾ ਮਨ ਰੂਪੀ ਭੌਰਾ ਹੈ, ਇਹ ਆਪ ਜੀ ਦੇ ਚਰਨਾਂ ਕਮਲਾਂ ਦੇ ਮਕਰੰਦ ਪ੍ਰੇਮ ਰਸ ਦੇ ਉੱਤੇ ਲੁਭਾਏ ਮਾਨ ਹੋ ਰਿਹਾ ਹੈ। ਕਿਉਂਕਿ ਕਮਲ ਇੱਕ ਫੁੱਲ ਹੈ, ਉਹਦੇ ਵਿੱਚ ਇੱਕ ਮਕਰੰਦ ਰਸ ਹੁੰਦਾ ਹੈ, ਜਿਹਦਾ ਭੌਰਾ ਬੜਾ ਸ਼ੁਕੀਨ ਹੈ। ਇਹ ਮੇਰਾ ਮਨ ਭੌਰਾ ਹੈ, ਆਪ ਜੀ ਦੇ ਚਰਨਾਂ ਕਮਲਾਂ ਦੇ ਪ੍ਰੇਮ ਰੂਪੀ ਮਕਰੰਦ ਰਸ ਤੇ ਮੋਹਿਤ ਹੋ ਰਿਹਾ ਹੈ। ਅਨ ਦਿਨੋ ਮੋਹਿ ਆਹੀ ਪਿਆਸਾ, ਤੇ ਮਹਾਰਾਜ ਦਿਨ ਰਾਤ ਮੈਨੂੰ ਆਪ ਜੀ ਦੇ ਦਰਸ਼ਨਾਂ ਦੀ ਤੇ ਤੇਰੇ ਨਾਮ ਦੀ ਪਿਆਸ ਲੱਗੀ ਹੋਈ ਹੈ।
ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਮ ਵਾਸਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਇਹ ਜਿਹੜਾ ਮੇਰਾ ਮਨ ਹੈ, ਮੇਰਾ ਚਿੱਤ ਹੈ, ਸਾਰੰਗ ਪਪੀਹੇ ਪੰਛੀ ਵਾਂਗ ਹੈ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਇੱਥੇ ਸਾਰੰਗ ਦਾ ਅਰਥ ਹੈ ਪਪੀਹਾ। ਪਪੀਹਾ ਪੰਛੀ ਉਹ ਸਵੰਤੀ ਬੂੰਦ ਲੈ ਕੇ ਤ੍ਰਿਪਤ ਹੁੰਦਾ ਹੈ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੇ ਵਾਹਿਗੁਰੂ ਜੀ, ਇਹ ਮੇਰਾ ਮਨ ਪਪੀਹਾ ਹੈ, ਮੇਰਾ ਚਿੱਤ ਚਾਤਰਕ ਹੈ, ਤੁਸੀਂ ਇਹਨੂੰ ਆਪਣੀ ਕਿਰਪਾ ਦਾ ਜਲ ਬਖਸ਼ਿਸ਼ ਕਰ ਦਿਓ। ਕਿਰਪਾ ਦਾ ਜਲ ਕੀ ਹੈ? ਉਹ ਹੈ ਵਾਹਿਗੁਰੂ ਦਾ ਨਾਮ, ਕਿਉਂਕਿ ਨਾਮ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ, ਆਪਣੇ ਜੋਰ ਆਪਣੇ ਯਤਨ ਨਾਲ ਨਹੀਂ। ਇਸੇ ਲਈ ਹੇ ਵਾਹਿਗੁਰੂ ਜੀ, ਇਹ ਮੇਰਾ ਜਿਹੜਾ ਮਨ ਰੂਪੀ ਪਪੀਹਾ ਪੰਛੀ ਹੈ, ਤੇ ਇਹਨੂੰ ਤੁਸੀਂ ਆਪਣੀ ਕਿਰਪਾ ਦਾ ਜਲ, ਇਹ ਬਖਸ਼ਿਸ਼ ਦਾ ਜਲ, ਨਾਮ ਬਖਸ਼ਿਸ਼ ਕਰ ਦਿਓ। ਹੋਏ ਜਾਂ ਤੇ ਤੇਰਾ ਨਾਮ ਵਾਸਾ, ਉੱਥੇ ਨਾ ਹੀ ਪਾਠ ਹੈ, ਇੱਥੇ ਨਾਮ ਹੈ, ਜਿਸ ਕਰਕੇ ਤੇਰੇ ਨਾਮ ਦੇ ਵਿੱਚ ਸਾਡਾ ਵਾਸਾ ਦਾ ਅਰਥ ਨਿਵਾਸ ਹੋ ਜਾਵੇ। ਐਸੀ ਮਹਾਰਾਜ ਤੁਸੀਂ ਸਾਡੇ ਤੇ ਮਿਹਰ ਕਰ ਦਿਓ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਥੇ ਧਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਸ਼ਬਦ ਸੰਪੂਰਨ ਹੋਏ ਹਨ, ਤੇ ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਆਰੰਭ ਹੋਣਗੇ, ਤੇ ਉਹਨਾਂ ਦੀ ਵਿਚਾਰ ਆਪਾਂ ਫਿਰ ਸਮੇਂ ਸਿਰ ਅੱਗੇ ਸ਼ੁਰੂ ਕਰਾਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਜੀਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਹਨ ਦਿਨੋ ਮੋਏ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਮ ਵਾਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।